ਹੁਣ ਮਹਾਰਾਜ ਦੂਜੇ ਪਾਤਸ਼ਾਹ ਕਿਰਪਾ ਕਰ ਰਹੇ। ਸਲੋਕ ਮਹੱਲਾ ਦੂਜਾ, ਇਹ ਕਨੇਹੀ ਆਸਕੀ ਦੂਜਾ ਲੱਗੈ ਜਾਏ। ਕਹਿੰਦੇ ਭੂਤਾਂ ਪ੍ਰੇਤਾਂ ਦੀ ਉਪਾਸ਼ਨਾ ਦੁਆਰਾ ਕਿਸੇ ਪਦਾਰਥ ਦੀ ਪ੍ਰਾਪਤੀ ਕਰਕੇ ਇੱਕ ਆਦਮੀ ਉਹਨਾਂ ਚ ਮਸਤ ਹੋ ਰਿਹਾ ਸੀ। ਉਹਦੀ ਹਾਲਤ ਵੇਖ ਕੇ ਸਿੱਖਾਂ ਨੇ ਗੁਰੂ ਅੰਗਦ ਦੇਵ ਮਹਾਰਾਜ ਕੋਲ ਬੇਨਤੀ ਕੀਤੀ, ਫਲਾਣਾ ਆਦਮੀ ਬੜੀ ਆ, ਉਹ ਬੜਾ ਜੀ ਮਸਤ ਹੋ ਕੇ ਬਹਿੰਦਾ, ਬੜੀ ਆਸ਼ਕੀ ਕਰਦਾ, ਪਤਾ ਨੀ ਕੀ ਕਰਦਾ ਉਹ, ਭਾਵ ਉਧਰ ਉਪਾਸ਼ਨਾ ਦੀ ਆਸ਼ਕੀ, ਰੱਬ ਦੀ ਆਸ਼ਕੀ ਦੀ ਗੱਲ ਕਰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਆਸ਼ਕੀ ਕਾਹਦੀ ਹੈ, ਜੋ ਆਪਣੇ ਵਾਹਿਗੁਰੂ ਨੂੰ ਛੱਡ ਕੇ ਦੂਜੇ ਦੇਵੀ ਦੇਵਤਿਆਂ ਜਾਂ ਭੂਤਾਂ ਪ੍ਰੇਤਾਂ ਦੀ ਉਪਾਸ਼ਨਾ ਲੱਗ ਜਾਣਾ, ਕਿਉਂਕਿ ਦੇਵੀ ਦੇਵਤਿਆਂ ਦੀ ਉਪਾਸ਼ਨਾ ਮੁਕਤੀ ਨਹੀਂ ਦਿੰਦੀ ਬੰਦੇ ਨੂੰ। ਬ੍ਰਹਮ ਵੇਦ ਬਾਣੀ ਪ੍ਰਗਾਸੀ ਮਾਇਆ ਮੋਹ ਪਸਾਰਾ, ਮਹਾਂਦੇਵ ਗਿਆਨੀ ਵਰਤਾ ਘਰ ਆਪਣੇ ਤਾਮਸ ਬਹੁਤ ਅਹੰਕਾਰਾ, ਕਿਸਨ ਸਦਾ ਅਵਤਾਰੀ ਰੁੱਧਾ ਕਿਤ ਲੱਗ ਤਰੈ ਸੰਸਾਰਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਕਰਕੇ ਭਾਈ ਅਸੀਂ ਕਹਿੰਦੇ ਹਾਂ, ਬਿਸ਼ਨ ਦਸ ਅਵਤਾਰ ਨਾਵ ਗਣਾਇਆ, ਕਰ ਕਰ ਅਸੁਰ ਸੰਘਾਰ ਵਾਦ ਵਧਾਇਆ, ਬ੍ਰਹਮ ਵੇਦ ਵੀ ਚਾਰ ਆਖ ਸੁਆਇਆ, ਮਨ ਅੰਦਰ ਅਹੰਕਾਰ ਜਗਤੋਂ ਪਾਇਆ, ਮਹਾਂਦੇਵ ਲਾਏ ਤਾਰ ਤਾਮਸਤਾਇਆ। ਇਸ ਕਰਕੇ ਕਹਿੰਦੇ ਨੇ ਜਿਹੜਾ ਤਰਦਾ ਮੁਕਤੀ ਕੌਣ ਦਿੰਦਾ, ਸਿਰਫ ਪਰਮੇਸ਼ਰ ਦਾ ਨਾਮ। ਨਾਨਕ ਆਸਕ ਕਾਂਢੀਐ ਸਦ ਹੀ ਰਹਿ ਸਮਾਏ। ਮਹਾਰਾਜ ਕਥਨ ਕਰਦੇ ਉਹ ਪੁਰਸ਼ ਅਸਲੀ ਆਸ਼ਕ ਕਾਂਢੀਐ ਤੋਂ ਭਾਵ ਕਹੇ ਜਾਂਦੇ ਨੇ, ਜੋ ਪਰਮੇਸ਼ਰ ਦੇ ਭਜਨ ਜਾਂ ਭਾਣੇ ਮੰਨਣ ਵਿੱਚ ਸਦਾ ਹੀ ਸਮਾਏ ਰਹਿਣ। ਇਹ ਨਹੀਂ ਹੁੰਦਾ ਕਿ ਉਹ ਜਦੋਂ ਸੰਸਾਰ ਦੇ ਵਿੱਚ ਕੈਸੇ ਲੋਕ ਨੇ, ਚੰਗਾ ਚੰਗਾ ਕਰ ਮੰਨੇ ਮੰਦਾ ਮੰਦਾ ਹੋਏ। ਕਹਿੰਦੇ ਪਰਮਾਤਮਾ ਪਾਸੋਂ ਚੰਗੇ ਚੰਗੇ ਪਦਾਰਥ, ਮਾਨ, ਪ੍ਰਤਿਸ਼ਠਾ, ਵਡਿਆਈ, ਸੁੱਖ ਆਦਿਕ ਮਿਲਣ ਕਰਕੇ ਤਾਂ ਉਹਨੂੰ ਕਹਿੰਦੇ ਰੱਬ ਬੜਾ ਚੰਗਾ, ਮਹਾਰਾਜ ਬੜੇ ਚੰਗੇ ਹੈ। ਅਤੇ ਕਰਮਾਂ ਅਨੁਸਾਰ ਜੇ ਮੰਦਾ ਹੋਏ, ਦੁੱਖ ਫਲ ਪ੍ਰਾਪਤ ਹੋਣ ਲੱਗ ਜਾਣ, ਘਾਟਾ ਪੈ ਜੇ, ਕੋਈ ਸੱਟ ਲੱਗ ਜੇ, ਕੋਈ ਹੋਰ ਹੋ ਜੇ, ਤਾਂ ਕਹਿਣਗੇ ਉਹ ਤਾਂ ਬੜਾ ਭੈੜਾ, ਰੱਬ ਤਾਂ ਬੜਾ ਬੁਰਾ ਜੀ, ਦੇਖੋ ਰੱਬ ਨੇ ਬੜਾ ਮਾੜਾ ਕੀਤਾ। ਇਹ ਕਾਹਦੇ ਆਸਕ ਹੈ? ਆਸਕ ਇੱਕ ਜਗ੍ਹਾ ਹੀ ਟਿਕਿਆ ਰਹਿੰਦਾ, ਦੁੱਖ ਦੇ ਸੁੱਖ ਦੇ ਬਸ ਤੇਰੇ ਹੀ ਆ। ਮਹਾਰਾਜ ਨੇ ਨੀ ਕਿਹਾ ਸੱਚੇ ਪਾਤਸ਼ਾਹ ਹੀ ਤੇਰੇ ਹੀ ਆ। ਸੋ 40 ਸਿੰਘ ਬਚੇ ਸੀ ਜਿਨ੍ਹਾਂ ਨੇ ਦਸਵੇਂ ਪਾਤਸ਼ਾਹ ਨੂੰ ਚਮਕੌਰ ਦੀ ਗੜੀ ਚ ਕਿਹਾ ਸੀ ਜੰਮਣਾ ਵੀ ਇੱਥੇ, ਮਰਨਾ ਵੀ ਇੱਥੇ ਹੀ, ਛੱਡ ਕੇ ਨੀ ਜਾਣਾ ਸੀ। ਮਹਾਰਾਜ ਨੇ ਕਿਹਾ ਸ਼ਾਬਾਸ਼, ਇਹ ਹੈ ਸਿੰਘ, ਉਹ ਜਿਹੜੇ 660 ਜਣੇ ਬਦਾਵਾ ਦੇ ਕੇ ਗਏ ਉਹ ਪੱਕੇ ਨੀ ਨਿਕਲੇ ਹੈ। ਆਸਕ ਇਹੋ ਨਾ ਆਖੀ ਹੈ ਜੇ ਲੇਖਾ ਵਰਤਾ ਸੋਏ। ਜਿਹੜਾ ਇਹ ਜੇ ਲੇਖੇ ਚ ਵਰਦਾ, ਦੁੱਖ ਵੇਲੇ ਤਾਂ ਨਿੰਦਿਆ ਕਰੀ ਜਾਂਦਾ, ਉਹ ਆਦਮੀ ਆਸ਼ਕ ਨਹੀਂ ਕਿਹਾ ਜਾਂਦਾ, ਰੱਬ ਦਾ ਪਿਆਰਾ ਨਹੀਂ ਕਿਹਾ ਜਾਂਦਾ। ਜੇ ਤਾਂ ਚਾਰ ਚੀਜ਼ਾਂ ਵਧੀਆ ਮਿਲ ਗਈਆਂ ਫਿਰ ਤਾਂ ਠੀਕ ਹੈ, ਜੇ ਕਿਤੇ ਦੁੱਖ ਆ ਗਿਆ ਫਿਰ ਰੌਲਾ ਪਾਉਣ ਲੱਗ ਪੈਂਦਾ। ਮਹੱਲਾ ਦੂਜਾ, ਧੰਨ ਗੁਰੂ ਅੰਗਦ ਦੇਵ ਜੀ ਫਰਮਾਉਂਦੇ, ਸਲਾਮ ਜਵਾਬ ਦੋਵੇਂ ਕਰੇ ਮੁੰਡੋਂ ਕੁੱਥਾ ਜਾਏ। ਮਾਲਕ ਤੋਂ ਕੋਈ ਵਸਤੂ ਮਿਲਣ ਵੇਲੇ ਨੌਕਰ ਆਪਣੇ ਸਵਾਮੀ ਨੂੰ ਨਮਸਕਾਰ ਕਰਦਾ, ਜੀ ਬੜਾ ਚੰਗਾ ਮੇਰਾ ਮਾਲਕ। ਅਤੇ ਮਾਲਕ ਵੱਲੋਂ ਕੋਈ ਹੁਕਮ ਹੋਣ ਉੱਤੇ ਅੱਗੇ ਜਵਾਬ ਦਿੰਦਾ, ਮੈਂ ਇਹ ਕੰਮ ਨਹੀਂ ਕਰ ਸਕਦਾ ਜੀ, ਕਹਿੰਦੇ ਉਹ ਚੀਜ਼ਾਂ ਤਾਂ ਬਥੇਰੀਆਂ ਲੈ ਖਾਂਦਾ ਮੈਂ ਇੱਥੋਂ। ਇਹਨਾਂ ਦੋਵੇਂ ਗੱਲਾਂ ਕਰਨ ਵਾਲਾ ਆਦਮੀ ਮੁੱਢ ਤੋਂ ਹੀ ਕੁੱਥਾ ਜਾਏ ਭੁੱਲ ਜਾਂਦਾ। ਚਾਕਰ ਕਹੀਆ ਖਸਮ ਕਾ ਸੌਹੇ ਉੱਤਰ ਦੇ, ਵਜੋ ਗਵਾਏ ਆਪਣਾ ਤਖ਼ਤ ਨਾ ਬੈਸਿਆ ਸੀ। ਇਹ ਮਹਾਰਾਜ ਨੇ 936 ਅੰਗ ਤੇ ਲਿਖਿਆ ਨਾ ਦੱਖਣੀ ਓਂਕਾਰ ਚ, ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ। ਮਹਾਰਾਜ ਫਰਮਾਉਂਦੇ ਉਹਦੀਆਂ ਦੋਨੋਂ ਹੀ ਗੱਲਾਂ ਝੂਠੀਆਂ, ਕੋਈ ਗੱਲ ਉਹਦੀ ਥਾਂ ਪਰ ਨਹੀਂ ਪੈਂਦੀ, ਭਾਵ ਕੋਈ ਗੱਲ ਸਿਰੇ ਨਹੀਂ ਚੜ੍ਹਦੀ। ਜੀਵ ਨੂੰ ਇੱਕ ਗੱਲ ਕਰਨੀ ਚਾਹੀਦੀ ਹੈ, ਜੇ ਨਮਸਕਾਰ ਕਰਨ ਦਾ ਸ਼ੌਕ ਹੋਵੇ ਤਾਂ ਭਭੀਖਣ ਵਾਂਗ ਮੱਥਾ ਹੀ ਟੇਕਣਾ ਕਰੇ, ਜੇ ਜਵਾਬ ਦੇਣਾ ਹੋਵੇ ਤਾਂ ਰਾਵਣ ਵਰਗਾ ਬਣ ਜੇ। ਰਾਵਣ ਨੂੰ ਬਥੇਰਿਆਂ ਨੇ ਸਮਝਾਇਆ ਕਿ ਰਾਮਚੰਦਰ ਪਰਮੇਸ਼ਰ ਦਾ ਅਵਤਾਰ ਹੈ, ਤੂੰ ਉਹਨਾਂ ਨਾਲ ਮੁਕਾਬਲਾ ਨਾ ਕਰ, ਹੱਥ ਜੋੜ ਕੇ ਸੀਤਾ ਵਾਪਸ ਕਰ ਦੇ। ਰਾਵਣ ਨੇ ਇੱਕ ਨਾ ਮੰਨੀ, ਅਖੀਰ ਤੱਕ ਜਵਾਬ ਦਿੰਦਾ ਰਿਹਾ, ਸਲਾਮ ਜਵਾਬ ਦੋਵੇਂ ਕਰੇ। ਸੋ ਇਸ ਪ੍ਰਕਾਰ ਗੁਰਾਂ ਨੂੰ ਨਮਸਕਾਰ ਕਰਕੇ ਜਗਿਆਸੂ ਨੇ ਦੋਵੇਂ ਦੋ ਪ੍ਰਸ਼ਨ ਕੀਤੇ ਕਿ ਦੁੱਖ ਰੂਪ ਸੰਸਾਰ ਅਨਰਥ ਦੀ ਨਿਵਿਰਤੀ ਅਤੇ ਪਰਮਾਨੰਦ ਦੀ ਪ੍ਰਾਪਤੀ ਮਹਾਰਾਜ ਜੀ ਕਿਵੇਂ ਹੁੰਦੀ ਹੈ। ਅੱਗੇ ਗੁਰੂ ਮਹਾਰਾਜ ਨੇ ਜਵਾਬ ਦਿੱਤਾ, ਹੇ ਜਗਿਆਸੂ ਮੁੰਡੋਂ ਕੁੱਥਾ ਜਾਏ, ਤੂੰ ਤਾਂ ਆਦਿ ਤੋਂ ਹੀ ਕੁੱਥਾ ਭਾਵ ਭੁੱਲਿਆ ਜਾ ਰਿਹਾ। ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ। ਮਹਾਰਾਜ ਕਹਿੰਦੇ ਦੋਵੇਂ ਗੱਲਾਂ ਝੂਠੀਆਂ, ਤੇਰੇ ਥਾਏ ਤੋਂ ਭਾਵ ਸਰੂਪ ਵਿੱਚ ਇਹ ਗੱਲ ਕੋਈ ਨਹੀਂ ਪੈਂਦੀ, ਕਿਉਂਕਿ ਨਿਵਿਰਤੀ ਦੀ ਨਿਵਿਰਤੀ ਕੀ ਕਰਨੀ ਹੈ ਅਤੇ ਪ੍ਰਾਪਤੀ ਦੀ ਪ੍ਰਾਪਤੀ ਕੀ ਕਰਨੀ ਹੈ, ਉਹ ਤਾਂ ਤੇਰੇ ਅੰਦਰ ਅੱਗੇ ਹੀ ਪ੍ਰਾਪਤ ਹੈ। ਪਰ ਇਹ ਉਪਦੇਸ਼ ਉੱਤਮ ਜਗਿਆਸੂ ਨੂੰ ਦਿੱਤਾ ਜਾਂਦਾ, ਕਹਿੰਦੇ ਵਾਹਿਗੁਰੂ ਕਿੱਥੇ ਆ, ਕਹਿੰਦੇ ਤੇਰੇ ਅੰਦਰ ਹੀ ਆ, ਮਿਲਿਆ ਵੀ ਹੋਇਆ, ਉਹ ਕਿਹੜਾ ਦੂਰ ਆਪਣੇ ਤੋਂ। ਪੌੜੀ ਜਿਤ ਸੇਵਿਆ ਸੁਖ ਪਾਈ ਹੈ, ਸੋ ਸਾਹਿਬ ਸਦਾ ਸੰਭਾਲੀ ਹੈ। ਜਿਸ ਪਰਮਾਤਮਾ ਦੀ ਸੇਵਾ ਕਰਨ ਨਾਲ ਸੁੱਖ ਪ੍ਰਾਪਤ ਹੁੰਦਾ, ਉਹ ਮਾਲਕ ਨੂੰ ਹਮੇਸ਼ਾ ਸੰਭਾਲੀਏ, ਸਿਮਰਦੇ ਰਹੀਏ, ਯਾਦ ਕਰਦੇ ਰਹੀਏ, ਸਿਮਰਾਓ ਸਿਮਰ ਸਿਮਰ ਸੁੱਖ ਪਾਵੋ। ਮਹਾਰਾਜ ਕਹਿੰਦੇ ਜਿਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀ ਹੈ। ਜਿਸ ਕਰਕੇ ਆਪਣੇ ਕੀਤੇ ਕਰਮਾਂ ਦਾ ਫਲ ਹੀ ਪਾਉਣਾ ਹੈ ਤਾਂ ਕਿਸ ਵਾਸਤੇ ਫਿਰ ਬੁਰਾ ਕੰਮ ਕਰਨਾ? ਕਮਾਈ ਘਾਲੀ ਹੈ ਕਰਨੀ ਹੈ, ਮਾੜਾ ਕੰਮ ਕਿਉਂ ਕਰਨਾ? ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀ ਹੈ। ਮਹਾਰਾਜ ਕਹਿੰਦੇ ਨੇ ਹੁਣ ਇਹ ਗੱਲ ਦਾ ਧਿਆਨ ਦਿਓ, ਕਿਸੇ ਦਾ ਬੁਰਾ ਕਦਾ ਚਿੱਤ ਨਾ ਕਰੀਏ। ਇਹਦੇ ਫਲ ਨੂੰ ਦੀਰਘ ਦ੍ਰਿਸ਼ਟੀ ਭਾਵ ਦੂਰ ਅੰਦੇਸ਼ੀ ਨਾਲ ਵੇਖਣਾ ਕਰੀਏ, ਕਿਸੇ ਦਾ ਬੁਰਾ ਕਰਨ ਨਾਲ ਅਖੀਰ ਤੇ ਸਾਨੂੰ ਇਹਦਾ ਫਲ ਕੀ ਮਿਲਣਾ। ਮਹਾਰਾਜ ਕਹਿੰਦੇ ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ, ਉਸ ਦਾ ਆਖਿਆ ਕੋਈ ਨਾ ਲੱਗੇ ਨਿੱਤ ਉਹ ਜਾੜੀ ਪੂਕਾਰੇ ਖਲਾ। ਪਰ ਕਾ ਬੁਰਾ ਨਾ ਰੱਖ ਉਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਦੂਜੇ ਦਾ ਭਲਾ ਕਰਨਾ ਹੀ ਕਰਨਾ ਫਰੀਦਾ, ਬੁਰੇ ਦਾ ਭਲਾ ਕਰ। ਮਹਾਰਾਜ ਕਹਿੰਦੇ ਬੁਰੇ ਦਾ ਵੀ ਭਲਾ ਕਰੋ। ਕਿਉਂ ਉਹ ਮਹਾਰਾਜ ਇਹੋ ਜਿਹਾ ਕਿਉਂ ਕਹਿੰਦੇ? ਉਹ ਅਗਿਆਨ ਵਿੱਚ ਹੈ, ਉਹ ਜੇ ਗਿਆਨ ਹੁੰਦਾ ਚੰਗਾ ਨਾ ਕਰਦਾ ਉਹ ਅਗਿਆਨੀ ਹੋਣ ਕਰਕੇ। ਹੌਲੀ ਹੌਲੀ ਨੇੜੇ ਲੱਗ ਕੇ ਥੋੜਾ ਉਹਨੂੰ ਸਮਝਾਓ ਵੀ ਤੂੰ ਚੰਗਾ ਨਹੀਂ ਕਰ ਰਿਹਾ। ਜਿਉਂ ਸਾਹਿਬ ਨਾਲ ਨਾ ਹਾਰੀ ਹੈ ਤੇ ਵੇਹਾ ਪਾਸਾ ਢਾਲੀ ਹੈ। ਜਿਸ ਤਰ੍ਹਾਂ ਸਾਹਿਬ ਪਰਮਾਤਮਾ ਨਾਲ ਨਾ ਹਾਰ ਨਾ ਹੋਵੇ, ਉਹੋ ਜਿਹਾ ਪਾਸਾ ਢਾਲੀਆ ਹੁੰਦਾ। ਉਸੇ ਤਰ੍ਹਾਂ ਦੀ ਬਾਜੀ ਖੇਡੀਏ, ਸ਼ੁਭ ਗੁਣਾਂ ਨੂੰ ਗ੍ਰਹਿਣ ਕਰਕੇ ਨਾਮ ਜਪਣਾ ਕਰੀਏ। ਆਪਣੇ ਸਰੀਰ ਦਾ ਪਾਸਾ ਸੰਸਾਰ ਵੱਲੋਂ ਢਾਲੀਆ ਹੁੰਦਾ, ਮੋੜ ਕੇ ਪਰਮਾਤਮਾ ਨਾਲ ਤੇ ਵੇਹਾ ਇਸ ਤਰ੍ਹਾਂ ਜੋੜੀਏ ਜੋ ਫਿਰ ਉਸ ਨਾਲੋਂ ਨਾ ਹਾਰੀਏ, ਪਾ ਵਿਛੜੀਏ ਨਾ। ਕਿਸ ਲਾਹੇ ਉੱਪਰ ਘਾਲੀ ਹੈ, ਪਰਮਾਤਮਾ ਦੇ ਨਾਮ ਲਾਭ ਵਾਸਤੇ ਜ਼ਰੂਰ ਕੁਛ ਘਾਲੀ ਹੈ। ਕਮਾਈ ਕਰਨੀ ਚਾਹੀਦੀ ਆਪਾਂ ਨੂੰ, ਥੋੜ੍ਹੀ ਥੋੜ੍ਹੀ ਕਰ ਲਓ, 5 ਮਿੰਟ 10 ਮਿੰਟ ਸਿਮਰਨ, ਜਿੰਨਾ ਟਾਈਮ ਲੱਗੇ ਉਹਨਾਂ ਕਰੀ ਜਾਓ ਕਰੀ ਜਾਓ। ਕਈ ਵਾਰ ਥੋੜ੍ਹੇ ਜਿਹੇ 'ਚ ਕਿਰਪਾ ਕਰ ਦਿੰਦਾ। ਸਲੋਕ ਮਹੱਲਾ ਦੂਜਾ, ਚਾਕਰ ਲੱਗਾ ਚਾਕਰੀ ਨਾਲੇ ਗਰਭਵਾਦ। ਹੁਣ ਪਿਛਲੇ ਪ੍ਰਸੰਗ ਦੀ ਪ੍ਰੋੜਤਾ ਕਰਦੇ ਮਹਾਰਾਜ ਕਥਨ ਕਰਦੇ ਧੰਨ ਗੁਰੂ ਅੰਗਦ ਦੇਵ ਮਹਾਰਾਜ। ਜਿਸ ਤਰ੍ਹਾਂ ਨੌਕਰ ਆਪਣੇ ਮਾਲਕ ਦੀ ਚਾਕਰੀ ਨੌਕਰੀ 'ਚ ਲੱਗ ਕੇ ਨਾਲ ਹੀ ਹੰਕਾਰ ਸਹਿਤ ਕਹਿੰਦੇ ਉਸ ਨਾਲ ਕਈ ਤਰ੍ਹਾਂ ਦੇ ਝਗੜੇ ਵੀ ਕਰਦਾ, ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਏ ਸਾਧ, ਹਰ ਵੇਲੇ ਬਹੁਤੀਆਂ ਗੱਲਾਂ ਹੀ ਕਰਦਾ ਰਹੇ, ਉਹ ਨੌਕਰ ਆਪਣੇ ਮਾਲਕ ਦੀ ਸਾਧ ਹੁੰਦੀ ਪ੍ਰਸੰਨਤਾ ਪ੍ਰਾਪਤ ਨਹੀਂ ਕਰ ਸਕਦਾ। ਹਰਿਮੰਦਰ ਸਾਹਿਬ ਤੋਂ ਰੋਜ਼ ਆਸਾ ਦੀ ਵਾਰ ਆਉਂਦੀ ਪਰ ਸੁਣਦੇ ਸਾਰੇ, ਪਰ ਪਤਾ ਨਹੀਂ ਉਹ ਕੀ ਕਹਿੰਦੇ ਨੇ, ਇਹ ਅਰਥਾਂ ਨਾਲ ਹੀ ਪਤਾ ਲੱਗਦਾ। ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ, ਕਹਿੰਦੇ ਹਾਂ ਜੇ ਆਪਾਂ ਭਾ ਹੰਕਾਰ ਨੂੰ ਗਵਾ ਕੇ ਮਾਲਕ ਦੀ ਸੇਵਾ ਕਰੇ ਤਾਂ ਉਹ ਕੁਝ ਮਾਨ ਆਦਰ ਪ੍ਰਾਪਤ ਕਰ ਸਕਦਾ। ਚਾਕਰ ਲੱਗਾ ਚਾਕਰੀ, ਜੋ ਪਰਮਾਤਮਾ ਦਾ ਭਗਤ ਪਰਮੇਸ਼ਰ ਦੀ ਭਗਤੀ ਲੱਗ ਕੇ ਨਾਲ ਹੀ ਹੰਕਾਰ ਸਹਿਤ ਹੋ ਕੇ ਝਗੜਾ ਕਰੇ ਕਿ ਮੇਰੇ ਵਰਗਾ ਹੋਰ ਕੋਈ ਭਗਤ ਨਹੀਂ, ਗੱਲਾਂ ਕਰੇ ਘਨੇਰੀਆਂ, ਅਜਿਹੀਆਂ ਬਹੁਤੀਆਂ ਗੱਲਾਂ ਕਰਨ ਵਾਲਾ ਭਗਤ ਖਸਮ ਹੁੰਦਾ, ਪਰਮਾਤਮਾ ਦੇ ਸਾਧ ਆਨੰਦ ਨੂੰ ਪ੍ਰਾਪਤ ਨਹੀਂ ਕਰ ਸਕਦਾ, ਪਰਮੇਸ਼ਰ ਦੇ ਆਨੰਦ ਨੂੰ ਫੇਰ ਕਿਵੇਂ ਪਾਵੇ। ਆਪ ਗਵਾਏ ਸੇਵਾ ਕਰੇ, ਮਨ ਦਾ ਆਪਾ ਭਾ ਹੰਕਾਰ ਗਵਾ ਕੇ ਪਰਮੇਸ਼ਰ ਦੀ ਸੇਵਾ ਕਰੇ ਤਾਂ ਕੁਝ ਮਾਨ ਵਡਿਆਈ ਪ੍ਰਾਪਤ ਕਰਦਾ। ਨਾਨਕ ਜਿਸਨੂੰ ਲੱਗਾ ਤਿਸ ਮਿਲੈ, ਲੱਗਾ ਸੋ ਪ੍ਰਮਾਨ। ਮਹਾਰਾਜ ਫਰਮਾਉਂਦੇ ਜਿਹਦੀ ਸੇਵਾ ਨੂੰ ਕੋਈ ਲੱਗਿਆ, ਜੇ ਉਹਦੀ ਸੇਵਾ ਵਿੱਚ ਮਿਲ ਜਾਵੇ ਤਾਂ ਉਹ ਸੇਵਕ ਸੇਵਾ ਵਿੱਚ ਲੱਗਿਆ ਹੋਇਆ ਮਾਲਕ ਨੂੰ ਮਨਜ਼ੂਰ ਹੁੰਦਾ। ਇਸੇ ਤਰ੍ਹਾਂ ਜੋ ਭਗਤੀ ਵਿੱਚ ਲੱਗ ਕੇ ਭਗਤੀ ਦੇ ਨਾਲ ਹੀ ਮਿਲ ਗਿਆ ਹੈ, ਉਹ ਭਗਤੀ ਵਿੱਚ ਲੱਗਿਆ ਹੋਇਆ ਪਰਮੇਸ਼ਰ ਨੂੰ ਪ੍ਰਵਾਨ ਹੋ ਜਾਂਦਾ। ਮਹੱਲਾ ਦੂਜਾ, ਜੋ ਜੀ ਹੋਏ ਸੋ ਉਗਵੈ, ਮੋਹ ਕਾ ਕਹਿਆ ਵਾਉ। ਜੋ ਕੁਝ ਕਿਸੇ ਦੇ ਜੀ ਵਿੱਚ ਹੁੰਦਾ ਉਹ ਉਗਵੈ ਭਾਵ ਪ੍ਰਗਟ ਹੋ ਹੀ ਜਾਂਦਾ ਅੰਦਰੋਂ, ਉੱਪਰੋਂ ਉੱਪਰੋਂ ਮੂੰਹ ਦਾ ਬੋਲਿਆ ਹੋਇਆ ਬਚਨ ਸਭ ਵਾਉ ਹੁੰਦਾ, ਹਵਾ ਵਾਂਗੂ ਵਿਅਰਥੀ ਆ, ਭਾਵ ਨਿਸਫਲੀ ਹੈ। ਬੀਜੇ ਵੇਖ ਮੰਗੈ ਅੰਮ੍ਰਿਤ ਵੇਖੋ ਇਹੋ ਨਿਆਉ। ਇਹ ਜੀਵ ਸੰਸਾਰ ਵਿੱਚ ਵਿਆਹ ਦਾ ਬੀਜ ਬੀਜਦਾ, ਉਹਦੇ ਲਈ ਬਦਲੇ ਮੰਗਦਾ ਅੰਮ੍ਰਿਤ ਹੈ। ਕਹਿੰਦੇ ਦੇਖੋ ਨਿਆਮ ਬੰਦੇ ਦਾ, ਦੇਖੋ ਬੀਜ ਦਾ ਕੀ ਆ ਤੇ ਮੰਗਦਾ ਕੀ ਆ, ਤੇ ਦੁਨੀਆਂ ਵਿੱਚ ਭੈੜੇ ਤੇ ਮੰਦੇ ਕੰਮ ਕਰਦਾ ਫੇਰ ਆਖਦਾ ਮੈਨੂੰ ਸੁੱਖ ਦੀ ਪ੍ਰਾਪਤੀ ਹੋਵੇ। ਹੁਣ ਦੱਸੋ ਭੈੜੇ ਕਰਮਾਂ ਵਾਲੇ ਨੂੰ ਸੁੱਖ ਕਿਸ ਤਰ੍ਹਾਂ ਪ੍ਰਾਪਤ ਹੋਵੇ? ਜਿਵੇਂ ਫਰੀਦ ਜੀ ਨੇ ਕਥਨ ਕੀਤਾ, ਫਰੀਦਾ ਲੋੜੈ ਦਾਖ ਬਜਾਉਰੀਆਂ, ਕਿੱਕਰ ਬੀਜੈ ਜੱਟ ਹੰਡੈ ਉਨ ਕਤਾਇੰਦਾ, ਪੈਦਾ ਲੋੜੈ ਪੱਟ। ਕਹਿੰਦੇ ਜੱਟ ਬੀਜਦਾ ਤਾਂ ਕਿੱਕਰਾਂ ਨੂੰ ਹੈ ਤੇ ਬਜਾਵਰ ਦੇਸ਼ ਦੇ ਦਾਖ ਅੰਗੂਰਾਂ ਨੂੰ ਪ੍ਰਾਪਤ ਕਰਨਾ ਚਾਹੁੰਦਾ, ਉਹ ਕਿਵੇਂ ਹੋ ਸਕਦੀਆਂ? ਕਿੱਕਰ ਦੇ ਬੀਜ ਹੁੰਦੇ ਨੇ, ਹੱਥ ਚ ਫੜ ਕੇ ਦੇਖੋ ਬਹੁਤ ਕੂੜਾ ਜਿਹਾ ਹੁੰਦਾ ਹੈ, ਜਦੋਂ ਬੀਜ ਦਈਏ ਕਿੱਕਰ ਦਾ ਬੀਜ ਤਾਂ ਫਿਰ ਹੌਲੀ ਹੌਲੀ ਬੂਟਾ ਬਣਦਾ, ਹੌਲੀ ਹੌਲੀ ਫਿਰ ਉਹ ਚੋਂ ਕੰਡੇ ਨਿਕਲਦੇ ਨੇ ਵੱਡੇ ਵੱਡੇ ਸੂਲਾਂ, ਉਹ ਸੂਲਾਂ ਜਦ ਲੱਗਦੀਆਂ ਫਿਰ ਬੰਦਾ ਸੋਚਦਾ, ਕਹਿੰਦੇ ਕੋਈ ਜਿਮੀਦਾਰ ਸੀ ਉਹਨੇ ਕਿੱਕਰ ਦੇ ਬੀਜ ਬੀਜਦੇ ਤੇ ਲੋਕਾਂ ਨੂੰ ਕਹਿੰਦਾ ਫਿਰੇ ਮੈਂ ਬਾਜ਼ਾਰ ਦੇਖਦੀਆਂ ਦਾਖਾਂ ਬੀਜੀਆਂ ਕਿ ਮੈਂ ਅੰਗੂਰ ਬੀਜੇ। ਲੋਕ ਕਹਿੰਦੇ ਵੀ ਲਓ ਵੀ ਹੁਣ ਤਾਂ ਅੰਗੂਰ ਹੋਣਗੇ ਸਾਡੇ ਪਿੰਡ 'ਚ ਖਾਵਾਂਗੇ। ਕਹਿੰਦੇ ਜਦੋਂ ਦੇਖਿਆ ਕਹਿੰਦੇ ਵੀ ਤਾਂ ਕਿੱਕਰਾਂ ਦੇ ਬੀਜ ਸੂਲਾਂ ਏਡੀਆਂ ਨਹੀਂ ਚੁੱਭਦੀਆਂ ਫਿਰਦੀਆਂ ਨੇ। ਜ਼ਿਮੀਂਦਾਰ ਕਹਿੰਦਾ ਪਤਾ ਨਹੀਂ ਮੈਂ ਬੀਜਿਆ ਤਾਂ ਸੀਗਾ। ਸੋ ਇਸ ਕਰਕੇ ਆਪਣੇ ਘਰਾਂ ਵਿੱਚ ਪਸ਼ਮ ਨੂੰ ਕਤਾਉਂਦਾ ਫਿਰਦਾ ਤੇ ਰੇਸ਼ਮੀ ਕੱਪੜੇ ਪਹਿਨਣਾ ਚਾਹਵੇ ਤਾਂ ਮੁਸ਼ਕਲ ਹੀ ਆ। ਫਿਰ ਇਹ ਇਸੇ ਆਸ਼ੇ ਤੇ ਕਿਸੇ ਕਵੀ ਨੇ ਇਸੇ ਪ੍ਰਕਾਰ ਲਿਖਿਆ ਨਾ ਬਈ ਕਿੱਥੋਂ ਖਾਏ ਮੁਸਾਫਰਾ ਚੱਲ ਅੱਗੇ, ਰਸਤ ਬਸਤ ਨਾ ਕੁਝ ਪਚਾਈ ਹੋਈ ਆ, ਕਿੱਥੋਂ ਪਾਣੀ ਦੇ ਪੀਵੇਂ ਗਲਾਸ ਭਰ ਕੇ, ਚੂਲੀ ਇੱਕ ਨਾ ਹੱਥੀਂ ਪਿਆਈ ਹੋਈ, ਕਿਸੇ ਨੂੰ ਕਦੇ ਪਿਆਇਆ ਪਾਣੀ? ਕਹਿੰਦੇ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਫਰੀਦਾ ਲੋੜੈ ਦਾਖ ਬਜੌਰੀਆਂ, ਕਿੱਕਰ ਬੀਜੈ ਜੱਟ, ਹੰਢੈ ਉਨ ਕਤਾਏ ਦਾ, ਪੈਦਾ ਲੋੜੈ ਪੱਟ, ਮਹੱਲਾ ਦੂਜਾ ਨਾਲ ਇਆਣੇ ਦੋਸਤੀ, ਕਦੇ ਨਾ ਆਵੈ ਰਾਸ। ਰਾਜਨੀਤੀ ਕਥਨ ਕਰਦੇ ਆ ਕਿ ਅਣਜਾਣ ਬਾਲਕ ਦੇ ਨਾਲ, ਨਿਆਣੇ ਬਾਲਕ ਨਾਲ ਪ੍ਰੀਤੀ ਕਦੇ ਰਾਸ ਨਹੀਂ ਆਉਂਦੀ, ਸੂਤ ਨਹੀਂ ਆਉਂਦੀ, ਸਿਰੇ ਨਹੀਂ ਚੜ੍ਹਦੀ। ਜਿਹਾ ਜਾਣੈ ਤੇ ਹੋ ਵਰਤੈ, ਵੇਖੋ ਕੋ ਨਿਰਜਾਸ। ਕਿਉਂਕਿ ਉਹ ਆਣਾ ਬਾਲਕ ਜਿਹੋ ਜਿਹਾ ਜਾਣਦਾ, ਭਾਵ ਜਿਹੀ ਜੀ ਉਹਨੂੰ ਸਮਝ ਹੁੰਦੀ ਆ, ਉਹ ਹਜੇ ਵਰਤਦਾ। ਭਾਵੇਂ ਕੋਈ ਇਸ ਗੱਲ ਦਾ ਨਿਰਣਾ ਕਰਕੇ ਦੇਖ ਲਓ, ਨਾਲ ਇਆਣੇ ਦੋਸਤੀ ਕਦੇ ਨਾ ਆਵੈ ਰਾਸ। ਇਸ ਤਰ੍ਹਾਂ ਇਆਣੇ ਮਨ ਨਾਲ ਜਿਹੜੀ ਦੋਸਤੀ ਕਰਨੀ, ਇਹ ਮਨ ਵੀ ਬੱਚਿਆਂ ਵਰਗਾ ਹੀ ਹੈ, ਇਹ ਕਦੇ ਸੂਤ ਨਹੀਂ ਆਉਂਦੀ। ਕਹਿੰਦੇ ਕਿਉਂਕਿ ਮਨ ਇੱਕ ਜਗ੍ਹਾ ਨਹੀਂ ਖਲੋਂਦਾ, ਖਿਣ ਖਿਣ ਕਾਲ ਵਿੱਚ ਇਹ ਹੋਰ ਦੀ ਹੋਰ ਹੀ ਦਸ਼ਾ ਬਦਲਦਾ ਰਹਿੰਦਾ। ਕਹਿਆ ਸੁਣਹੈ ਨਾ ਖਾਇਆ ਮਨ ਹੈ, ਤੇ ਨਾ ਹੀ ਸੇਤੀ ਵਾਸਾ, ਪ੍ਰਣਤ ਨਾਨਕ ਦਾਸਨ ਦਾਸਾ, ਖਿਣ ਤੋਲਾ ਖਿਣ ਮਾਸਾ। ਮਹਾਰਾਜ ਕਹਿੰਦੇ ਮਨ ਖੁਟਹਰ ਤੇਰਾ ਨਹੀਂ ਵਿਸਾਸ, ਤੂੰ ਮਹਾਂ ਉਦਮਾਦਾ। ਇਸ ਕਰਕੇ ਰਤਨ ਜੜਤ ਮੰਦਰ ਤਜੇ, ਅਰ ਸਖੀਆਂ ਕੇ ਸਾਜ, ਅਰੇ ਮਨ ਧੋਖੇ ਲਾਲ ਕੇ ਦਿਓ ਪੀਕ ਮੇ ਹਾਥ। ਭਰਥਰੀ ਜੀ ਵੀ ਕਹਿੰਦੇ ਨੇ ਇਹ ਗੱਲ, ਖਰਕਾ ਪੈਖਰ ਤੌ ਛੁੱਟਾ ਜੋ ਉੱਪਰ ਲਾਦਾ। ਤਾਂ ਕਹਿੰਦੇ ਕਬੀਰ ਮਨ ਜਾਣੈ ਸਭ ਬਾਤ, ਜਾਣਤੀ ਔਗਣ ਕਰੈ ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੈ। ਜਿਹਾ ਜਾਣੈ ਤਿਹੋ ਵਰਤੈ, ਵੇਖੋ ਕੋ ਨਿਰਜਾਸ। ਇਹ ਮਨ ਜਿਹੋ ਜਿਹੀ ਗੱਲ ਜਾਣਦਾ ਉਹੋ ਜਿਹੀ ਵਰਤਦਾ, ਜੇ ਇਸ ਵਿੱਚ ਝੂਠ ਹੈ ਤਾਂ ਕੋਈ। ਕਹਿੰਦੇ ਇਸ ਪ੍ਰਕਾਰ ਨਿਰਣਾ ਕਰਕੇ ਦੇਖ ਲਓ, ਪਹਿਲੇ ਅੰਤਕਰਨ ਸਾਫ਼ ਹੋਵੇ ਤਾਂ ਗੁਰਾਂ ਦਾ ਉਪਦੇਸ਼ ਸਮਾਉਂਦਾ ਅੰਦਰ। ਇਹਦੇ ਉੱਤੇ ਦ੍ਰਿਸ਼ਟਾਂਤ ਦਿੰਦੇ ਨੇ, ਪਹਿਲਾਂ ਅੰਦਰੋਂ ਸਾਫ਼ ਕਰੋ, ਫੇਰ ਹਿਰਦੇ ਚ ਨਾਮ ਵਸੇਗਾ, ਫੇਰ ਉਪਦੇਸ਼ ਵਸੇਗਾ। ਭਾਂਡਾ ਧੋਏ ਬੈਸ ਧੂਪ ਦੇਵੋ, ਤਾਉ ਦੁੱਧੇ ਕੋ ਜਾਵੋ। ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਘੱਟ ਹੁੰਦਾ ਹਿਰਦਾ, ਹਿਰਦੇ ਵਸਤੂ ਅੰਦਰ, ਘੱਟ ਵਸਤੂ ਅੰਦਰ ਕਣਕ ਚੌਲ ਆਦਿਕ ਵਸਤੂ ਤਾਂ ਸਮਾਉਂਦੀ। ਪਹਿਲਾਂ ਸੰਸਾਰੀ ਪ੍ਰਮਾਣ ਦਿੰਦੇ ਨੇ ਕਿ ਜੇ ਦੂਜੀ ਵਸਤੂ ਪਹਿਲਾਂ ਪਾਈ ਹੋਈ ਆ ਉਹ ਪਾਸੇ ਕਰੋ। ਗੜਬੀ ਪਾਣੀ ਦੀ ਭਰੀ ਆ, ਦੁੱਧ ਪਾਉਣਾ, ਪਹਿਲਾਂ ਪਾਣੀ ਡੋਲ ਦਿਓ, ਕਹਿੰਦੇ ਫਿਰ ਦੁੱਧ ਪੈ ਜਾਏਗਾ। ਹੋਰ ਭਾਂਡੇ ਵਿੱਚ ਜੇ ਕਣਕ ਪਾਈ ਹੋਈ ਉਹ 'ਚ ਚੌਲ ਪਾਉਣੇ, ਪਹਿਲਾਂ ਕਣਕ ਵੀ ਕੱਢਣੀ ਪੈਣੀ ਹੈ। ਇਸੇ ਪ੍ਰਕਾਰ ਕਹਿੰਦੇ ਅੰਤਕਰਨ ਰੂਪੀ ਘੱਟ ਵਸਤੂ ਵਿੱਚ ਨਾਮ ਰੂਪੀ ਵਸਤੂ ਤਾਂ ਸਮਾਉਂਦੀ ਹੈ ਜੇ ਮਨ ਦੇ ਅੰਦਰੋਂ ਈਰਖਾ ਦਵੈਸ਼ ਪਹਿਲਾਂ ਪਾਸੇ ਕਰੇ। ਇਹ ਗ੍ਰਹਿ ਮੈਂ ਦੋਏ ਨਾ ਖਟਾਈ, ਰਸ ਸੋਇਨਾ ਰਸ ਰੁਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮਿੱਠਾ ਰਸ ਮਾਸ, ਏਤੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ। ਪਹਿਲਾਂ ਇੰਨੀਆਂ ਚੀਜ਼ਾਂ ਬਾਹਰ ਕੱਢਣੀਆਂ ਪੈਂਦੀਆਂ ਅੰਦਰੋਂ। ਅੰਤਕਰਨ ਰੂਪੀ ਘੋੜੇ ਵਿੱਚ ਸ਼ੁਭ ਗੁਣਾਂ ਰੂਪੀ ਵਸਤੂ ਤਾਂ ਸਮਾਉਂਦੀ ਹੈ ਜੇ ਦੂਜੀ ਕਾਮ ਆਦਿਕ ਜਿਹੜੀ ਰੂਪੀ ਵਸਤੂ ਹੈ ਪਾਸ ਹੋ ਜੇ, ਲਾਂਭੇ ਹੋ ਜਾਏ ਜੇ। ਤੇ ਜੇ ਉਹ ਅੰਦਰ ਭਰਿਆ ਪਹਿਲਾਂ ਹੀ ਗੰਦਗੀ ਦੇ ਨਾਲ, ਤੇ ਫਿਰ ਉੱਥੇ ਮਹਾਰਾਜ ਕਹਿੰਦੇ ਕੋਈ ਚੀਜ਼ ਕਿਵੇਂ ਸਮਾ ਸਕਦੀ ਹੈ? ਪਹਿਲਾਂ ਦਵੈਸ਼ ਨੂੰ ਪਾਸੇ ਕਰੋ, ਇਸ ਪ੍ਰਕਾਰ ਈਰਖਾ ਨੂੰ ਪਾਸੇ ਕਰੋ, ਤ੍ਰਿਸ਼ਨਾ ਨੂੰ ਪਾਸੇ ਕਰੋ, ਵਿਸ਼ਿਆਂ ਨੂੰ ਪਾਸੇ ਕਰੋ। ਸਾਹਿਬ ਸੇਤੀ ਹੁਕਮ ਨਾ ਚੱਲੈ, ਕਹੀ ਬਣੈ ਅਰਦਾਸ। ਪਰਮਾਤਮਾ ਨਾਲ ਹੁਕਮ ਕਰਨਾ ਨਹੀਂ ਚੱਲਦਾ, ਉਹਦੇ ਅੱਗੇ ਤਾਂ ਬੇਨਤੀ ਹੋਈ ਕਹਿਣੀ ਬਣਦੀ। ਆਪਾਂ ਕਿਹੜਾ ਜ਼ਬਰਦਸਤੀ ਕਰਾ ਲੈਣਾ ਕੁਛ ਉਹ ਤੋਂ? ਬੇਨਤੀਆਂ ਨੀਵਾਂ ਹੋ ਜਾ, ਕਹਿੰਦੇ ਹੋਰ ਨੀਵਾਂ ਹੋ ਜਾ, ਇੰਨਾ ਉੱਚਾ ਹੋ ਕੇ ਨਹੀਂ। ਅਰਦਾਸ ਕਰਕੇ ਕੀ ਕਹਿਣਗੇ, ਮੈਂ ਬੇਨਤੀ ਕੀਤੀ ਸੀ, ਫਿਰ ਕੀ ਹੋ ਗਿਆ, ਤੂੰ ਹੁਕਮ ਤਾਂ ਨਹੀਂ ਕੀਤਾ ਸੀ, ਬੇਨਤੀ ਕੀਤੀ, ਫਿਰ ਕਰ ਲਓ, ਫਿਰ ਕਰ ਲਓ। ਨਹੀਂ ਮੰਨਦਾ ਉਹਦੀ ਮਰਜ਼ੀ ਹੈ, ਆਪਾਂ ਉਹਦੇ ਅੱਗੇ ਕੀ ਕਰ ਸਕਦੇ ਹਾਂ, ਉਹਦੇ ਬਹੁਤ ਜ਼ਿਆਦਾ ਵੱਡਾ। ਕੂੜ ਕਮਾਉਣਾ ਕੂੜ ਉਹ ਹੋਵੇ, ਨਾਨਕ ਸਿਫਤ ਵਿਗਾਸ। ਕਹਿੰਦੇ ਝੂਠ ਕਮਾਉਣ ਵਾਲੇ ਪੁਰਸ਼ ਨੂੰ ਝੂਠਾ ਹੀ ਫਲ ਪ੍ਰਾਪਤ ਹੁੰਦਾ। ਮਹਾਰਾਜ ਨੇ ਜਿਵੇਂ ਪਿੱਛੇ ਫਰਮਾਇਆ ਨਾ ਗੌੜੀ ਕੀ ਵਾਰ ਦੇ ਵਿੱਚ, ਕੂੜ ਯਾਰ ਪਿਛਾਹਾਂ ਸੱਟੀਆਂ, ਕੂੜ ਹਿਰਦੈ ਕਪਟ ਮਹਾਂ ਦੁੱਖ ਪਾਵੈ, ਮੋਹ ਕਾਲੇ ਕੂੜ ਯਾਰੀਆਂ, ਕੂੜ ਯਾਰ ਕੂੜੋ ਹੋਏ ਜਾਵੇ। ਕੂੜਿਆਂ ਪਦਾਰਥਾਂ ਦੇ ਕਮਾਣੇ ਤੋਂ ਪਾਪ ਭੋਗਣ ਕਰਕੇ ਕੂੜੋ ਹੋਵੇ, ਦੁੱਖ ਹੀ ਪ੍ਰਾਪਤ ਹੁੰਦਾ। ਮਹਾਰਾਜ ਕਥਨ ਕਰਦੇ ਪਰਮੇਸ਼ਰ ਦੀ ਸਿਫਤ ਕਰਨ ਨਾਲ ਅੰਤਕਰਨ ਖੇਡ ਆਉਂਦਾ, ਵਿਗਾਸ ਹੁੰਦਾ, ਆਨੰਦ ਪ੍ਰਾਪਤ ਹੋ ਜਾਂਦਾ। ਅੱਗੇ ਹੁਣ ਰਾਜਨੀਤੀ ਫਿਰ ਕਥਨ ਕਰਦੇ ਆਪਣੇ ਲਈ ਇਹ ਵੀ ਥੋੜੀ ਸਿਆਣਪ ਰੱਖਿਆ ਕਰੋ। ਮਹੱਲਾ ਦੂਜਾ, ਨਾਲ ਇਆਣੇ ਦੋਸਤੀ ਵਡਾਰੂ ਸਿਉਂਦੇ ਹੋ। ਵਡਾਰੂ ਹੁੰਦੀ ਔਰਤ ਨਾਲ, ਅਥਵਾ ਵਡਾਰੂ ਵੱਡਾ ਕੌਣ ਦਾ, ਰਾਜੇ ਨਾਲ, ਅਤੇ ਭੂਤਾਂ ਦੀ ਅਗਨੀ ਨਾਲ ਜਿਹੜਾ ਪ੍ਰੇਮ ਕਰਨਾ। ਕਹਿੰਦੇ ਇਸ ਤਰ੍ਹਾਂ ਨਿਸਫਲ ਹੈ, ਪਾਣੀ ਅੰਦਰ ਲੀਕ ਜਿਉਂ ਤਿਸਦਾ ਥਾ ਉਹਨਾਂ ਥੇ ਹੋ। ਇਸ ਪ੍ਰਕਾਰ ਪਿੱਛੇ ਇਹ ਵੀ ਕਿਹਾ ਨਾਲ ਇਆਣੇ ਦੋਸਤੀ। ਸੋ ਇਆਣਾ ਹੁੰਦਾ ਬਾਲਕ, ਇਆਣਾ ਹੁੰਦਾ ਮਨ, ਪ੍ਰੀਤੀ ਨਹੀਂ ਕਰਨੀ। ਕਹਿੰਦੇ ਵਡਾਰੂ ਹੁੰਦੀ ਔਰਤ, ਰਾਜਾ ਜਾਂ ਭੂਤਾਂ ਦੀ ਅਗਨੀ, ਮਨ ਨਾਲ ਜਿਹੜੀ ਪ੍ਰੀਤੀ ਕਰਨੀ ਹੈ ਜਾਂ ਆਪ ਤੋਂ ਕਿਸੇ ਵਡਾਰੂ ਵੱਡੇ ਨਾਲ ਦੋਸਤੀ ਕਰਨੀ। ਵਡਾਰੂ ਨਾਮ ਇਸਤਰੀ ਦਾ ਵੀ ਹੈ, ਪਰ ਇਸਤਰੀ ਨੂੰ ਕਿਹਾ ਇੱਥੇ। ਕਹਿੰਦੇ ਪਾਣੀ ਅੰਦਰ ਲੀਕ ਜਾਓ ਤੇ ਇਸਦਾ ਥਾਉ ਨਾ ਤੇ ਹੋ। ਜਿਸ ਤਰ੍ਹਾਂ ਪਾਣੀ ਦੇ ਅੰਦਰ ਲਕੀਰ ਪਾਈਏ ਤਾਂ ਉਹਦਾ ਕੋਈ ਥਾਉ ਟਿਕਾਣਾ ਨਹੀਂ ਹੁੰਦਾ, ਉਹਨੂੰ ਮਿਥਿਆ ਕਹਿੰਦੇ ਆ, ਉਹਦੇ ਠਹਿਰਨ ਦੀ ਕੋਈ ਜਗ੍ਹਾ ਨਹੀਂ ਹੁੰਦੀ। ਇਵੇਂ ਕਹਿੰਦੇ ਔਰਤ, ਪਰ ਔਰਤ, ਰਾਜਾ ਅਤੇ ਭੂਤਾਂ ਦੀ ਅੱਗ, ਭਾਵੇਂ ਕਿੰਨਾ ਹੀ ਪ੍ਰੇਮ ਕਰੀਏ ਤਾਂ ਵੀ ਇਹ ਕਿਸੇ ਦੇ ਮਿੱਤਰ ਨਹੀਂ ਬਣਦੇ, ਬੱਚਾ ਵੀ ਨਹੀਂ ਕਿਸੇ ਦਾ ਮਿੱਤਰ ਬਣਦਾ। ਮਹੱਲਾ ਦੂਜਾ, ਹੋਏ ਇਆਣਾ ਕਰੇ ਕੰਮ ਆਣ ਨਾ ਸਕੈ ਰਾਸ। ਜੋ ਅਗਿਆਤ ਹੋ ਕੇ ਕੰਮ ਕਰਦਾ ਉਹ ਦਰੁਸਤਾਈ ਚ ਕਦੇ ਨਹੀਂ ਆਉਂਦਾ, ਲਿਆ ਹੀ ਨਹੀਂ ਸਕਦਾ। ਇਸੇ ਤਰ੍ਹਾਂ ਇਆਣਾ ਜੋ ਮਨ ਹੈ, ਇਹ ਜੋ ਕੰਮ ਕਰਦਾ ਉਹ ਸੱਚਾਈ ਚ ਨਹੀਂ ਲਿਆ ਸਕਦਾ। ਜੇ ਨਿਆਣੇ ਨੂੰ ਕੋਈ ਕੰਮ ਕਹਿ ਦੋ ਵੀ ਆਹ ਕੰਮ ਕਰਨਾ, ਸੋ ਜਿਵੇਂ ਇੱਕ ਵਾਰ ਕੋਈ ਜੋੜੀ ਵਜਾਉਂਦਾ ਬੜੀ ਵਧੀਆ, 5 ਸਾਲ ਦਾ ਨਿਆਣਾ, ਤਾਂ ਉਹ ਬੈਠਾ ਜੋੜੀ ਵਜਾਵੇ, ਬਹੁਤ ਸੰਗਤ ਟਿਕੀ ਹੋਈ, ਤੇ ਉਹ 5 ਸਾਲ ਦਾ ਹੋਣ ਕਰਕੇ ਤਾਂ ਕਬੂਤਰ ਸੀ, ਦੋ ਲੜਦੇ ਆਪਸ ਵਿੱਚ, ਉਹ ਵਿੱਚੇ ਹੀ ਛੱਡ ਕੇ ਬਹਿ ਗਿਆ। ਕਹਿੰਦਾ ਡੈਡੀ ਉਹਦੇ ਕਬੂਤਰ ਲੜਦੇ, ਸਾਰੀ ਸੰਗਤ ਹੱਸ ਪਈ। ਤੋ ਕਹਿੰਦੇ ਦੇਖੋ ਇਹ ਨਿਆਣਾ ਵਿਚਾਰਾ, ਕਹਿੰਦੇ ਉਹ ਹੋਏ ਆਣਾ ਕਰੇ ਕੰਮ ਆਣ ਨਾ ਸਕੈ ਰਾਸ। ਜੇ ਇੱਕ ਅੱਧ ਚੰਗੀ ਕਰੇ ਦੂਜੀ ਪੀਵੇ ਰਾਸ। ਜੇ ਕੋਈ ਇੱਕ ਅੱਧ ਗੱਲ ਚੰਗੀ ਵੀ ਕਰ ਦੇਵੇ, ਦੂਜੀ ਗੱਲ ਫਿਰ ਖਰਾਬ ਕਰ ਦਿੰਦਾ। ਆਪਾਂ ਵੇ ਤੈਨੂੰ ਕਾਹਨੂੰ ਕਹਿਣਾ ਸੀ 95 ਦਾ ਘਾਟਾ ਪਾ ਲਿਆ। ਕਹਿੰਦੇ ਬੇਰਾਸ ਹੁੰਦੀ ਕਸੂਤੀ ਕਰ ਦਿੰਦਾ, ਵਿਗਾੜ ਦਿੰਦਾ, ਸਾਰਾ ਡੋਲ ਡਾਲ ਕੇ ਖਰਾਬ ਕਰ ਦਿੰਦਾ। ਪੌੜੀ ਚਾਕਰ ਲੱਗਾ ਚਾਕਰੀ, ਜੇ ਚੱਲੇ ਖਸਮੈ ਭਾਏ। ਚਾਕਰ ਹੁੰਦਾ ਦਾਸ ਹੋ ਕੇ ਚਾ ਨਾਲ ਕਰੀ ਸੇਵਾ, ਤੇ ਨੌਕਰੀ ਹੁੰਦੀ ਪੈਸੇ ਲੈ ਕੇ ਕਰਨੀ। ਸੇਵਾ ਟਹਿਲ ਵਿੱਚ ਲੱਗਣਾ ਤਾਂ ਸਫਲ ਹੈ ਜੇ ਖਸਮ ਦੀ ਭਾਏ ਹੁੰਦੀ ਆਗਿਆ ਮੰਨਣ ਵਿੱਚ ਚੱਲਣਾ ਕਰੇ। ਜੇ ਕਹੇ ਮੈਂ ਨਹੀਂ ਆਗਿਆ ਮੰਨਦਾ, ਊਂ ਮੈਂ ਨੌਕਰੀ ਕਰੂੰਗਾ, ਫਿਰ ਉਹਦਾ ਫਾਇਦਾ ਕੀ। ਹੁਰਮਤ ਤਿਸ ਨੋ ਅਗਲੀ, ਉਹ ਵਜਹੋ ਪੇ ਦੂਣਾ ਖਾਏ। ਇਹ ਪਾਠ ਵਜਹੋ ਨਹੀਂ ਕਰਨਾ, ਵਜਹੋ, ਵਜਹੋ ਹੁੰਦਾ ਦਮਾਹਾ ਤਨਖਾਹ। ਕਹਿੰਦੇ ਤਦ ਉਹਨੂੰ ਹੁਰਮਤ ਹੁੰਦੀ, ਮਾਨ ਪ੍ਰਤਿਸ਼ਠਾ ਵਡਿਆਈ ਅਗਲੀ ਹੁੰਦੀ, ਬਹੁਤੀ ਪ੍ਰਾਪਤ ਹੁੰਦੀ ਹੈ। ਅਤੇ ਉਹ ਪੁਰਸ਼ ਵਜਹੋ ਹੁੰਦਾ ਦਮਾਹਾ ਤਨਖਾਹ, ਉਹਨੂੰ ਰਜੀਨਾ ਵੀ ਦੁੱਗਣਾ ਮਿਲਦਾ। ਖਸਮੈ ਕਰੇ ਬਰਾਬਰੀ, ਫਿਰ ਗੈਰਤ ਅੰਦਰ ਪਾਏ। ਪਰ ਜਿਹੜੇ ਪੁਰਸ਼ ਪਰਮੇਸ਼ਰ ਨਾਲ ਬਰਾਬਰੀ ਕਰਦੇ ਉਹ ਫਿਰ ਗੈਰਤ ਹੁੰਦਾ, ਦੁੱਖਾਂ ਅੰਦਰ ਹੀ ਪੈਂਦੇ ਹੈ। ਜੋ ਪੁਰਸ਼ ਆਪਣੇ ਹਿਰਦੇ ਅੰਦਰ ਗੈਰਤ ਹੁੰਦੀ, ਈਰਖਾ ਬਖੀਲੀ ਪਾ ਕੇ ਖਸਮ ਨਾਲ ਬਰਾਬਰੀ ਕਰਦਾ ਹੈ, ਵਜਹੋ ਗਵਾਹੇ ਅਗਲਾ ਮੋਹੇ ਮੋਹੇ ਪਾਉਣਾ ਖਾਏ। ਉਹ ਆਪਣਾ ਅਗਲਾ ਜਿਹੜਾ ਹੁੰਦਾ ਬਹੁਤਾ, ਵਜੋ ਦਮਾਹਾ ਰਜੀਨਾ ਤਨਖਾਹ ਵਜੀਫਾ ਸਭ ਕੁਛ ਗਵਾ ਲੈਂਦਾ, ਅਤੇ ਮੁੱਖ ਹੀ ਮੁੱਖ ਉੱਪਰ ਪਾਉਣਾ ਹੁੰਦਾ, ਜੁੱਤੀਆਂ ਹੀ ਖਾਂਦਾ। ਚਾਕਰ ਕਹੀਆ ਖਸਮ ਕਾ ਸੋਹੇ ਉੱਤਰ ਦੇ, ਵਜੋ ਗਵਾਏ ਆਪਣਾ ਤਖ਼ਤ ਨਾ ਬੈਸੈ ਸੇ। ਦੱਖਣੀ ਓਂਕਾਰ ਚ ਕਿਹਾ ਮਹਾਰਾਜ ਨੇ ਬਚਨ, ਜਿਸਦਾ ਦਿੱਤਾ ਖਾਵਣਾ ਤਿਸ ਕਹੀਆ ਸਾਬਾਸ। ਜਿਸ ਵਾਹਿਗੁਰੂ ਦਾ ਦਿੱਤਾ ਪਦਾਰਥ ਸਭ ਕੋਈ ਖਾਂਦਾ, ਉਹਨੂੰ ਧੰਨਤਾ ਜੋ ਕਹਿਣਾ ਚਾਹੀਏ। ਰੋਟੀ ਖਾ ਕੇ ਸ਼ੁਕਰਤਾ ਕਰਦਿਆ ਕਰੋ, ਵਾਹਿਗੁਰੂ ਤੇਰਾ ਸ਼ੁਕਰ ਹੈ, ਦੋ ਟਾਈਮ ਦੀ ਰੋਟੀ ਦਿੰਦਾ ਸਾਨੂੰ। ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ। ਮਹਾਰਾਜ ਕਥਨ ਕਰਦੇ ਹੋ ਪਰਮਾਤਮਾ ਉੱਪਰ ਕਿਸੇ ਦਾ ਹੁਕਮ ਨਹੀਂ ਚੱਲ ਸਕਦਾ, ਖਸਮ ਨਾਲ ਬੇਨਤੀ ਵੀ ਕਰਨੀ ਬਣਦੀ ਹੁੰਦੀ ਹੈ। ਮੈਂ ਤਾਣ ਦੀ ਬਾਣ, ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਆਗਿਆ ਅਰਦਾਸ, ਮੈਂ ਹੋਰ ਥਾਉਂ ਨਾਹੀਂ, ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝੀ ਪਾਸੇ। ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਬੇਨਤੀ ਵੀ ਕਰਨੀ ਹੁੰਦੀ ਹੈ। ਸਲੋਕ ਮਹੱਲਾ ਦੂਜਾ, ਇਹ ਕਨੇਹੀ ਦਾਤ ਆਪਸ ਤੇ ਜੋ ਪਾਈ ਹੈ। ਸਲੋਕ ਮਹੱਲਾ ਦੂਜਾ ਚ ਮਹਾਰਾਜ ਫਰਮਾਉਂਦੇ 475 ਅੰਗ ਤੇ ਕੋਈ ਭੂਤਾਂ ਦਾ ਉਪਾਸ਼ ਕਰਕੇ ਕਿਸੇ ਨੇ ਥੋੜੀ ਜਿਹੀ ਸ਼ਕਤੀ ਪ੍ਰਾਪਤ ਕਰ ਲਈ ਜਾਂ ਇਧਰੋਂ ਉਧਰੋਂ ਲੈ ਲਈ ਹੋਣੀ ਹੈ, ਫਿਰ ਉਦੋਂ ਸਿੱਖ ਵੀ ਆ ਕੇ ਮਹਾਰਾਜ ਕੋਲ ਬੇਨਤੀ ਕਰਦੇ ਸੀ, ਮਹਾਰਾਜ ਇਹ ਮਨੁੱਖ ਸ਼ਕਤੀ ਸੰਪੰਨ ਹੈ। ਇਹ ਗੱਲ ਸੁਣ ਕੇ ਮਹਾਰਾਜ ਕਹਿੰਦੇ ਕੀ ਹੋ ਗਿਆ ਜੇ ਇੱਕ ਅੱਧੀ ਰਿੱਧੀ ਸਿੱਧੀ ਆ ਗਈ, ਮਾੜਾ ਜਿਹਾ ਕੰਮ ਜਿਹਾ ਕਰ ਦਿੰਦਾ। ਇਹ ਸਾਰੀਆਂ ਗੱਲਾਂ ਨਹੀਂ ਹੁੰਦੀਆਂ, ਇਹ ਕੋਈ ਬ੍ਰਹਮ ਗਿਆਨੀ ਥੋੜੀ ਬਣ ਗਿਆ। ਅੱਜ ਕੱਲ੍ਹ ਵੀ ਐਂ ਕਰਦੇ ਆ, ਮਾੜੀ ਜਿਹੀ ਸ਼ਕਤੀ ਆ ਜੇ ਉਹ ਲੋਕ ਉਹਨੂੰ ਬ੍ਰਹਮ ਗਿਆਨੀ ਲਿਖਣ ਲੱਗ ਜਾਂਦੇ ਨੇ। ਇਹ ਕਨੇਹੀ ਦਾਤ ਆਪਸ ਤੇ ਜੋ ਪਾਈ ਹੈ, ਮਹਾਰਾਜ ਕਹਿੰਦੇ ਗੁਰਸਿੱਖੋ ਇਹ ਕਨੇਹੀ ਕਾਹਦੀ ਦਾਤ ਹੈ, ਜੋ ਆਪਣੇ ਮਿਹਨਤ ਨਾਲ ਆਪ ਤੋਂ ਅਰਥਾਤ ਭੂਤਾਂ ਦੀ ਉਪਾਸ਼ਨਾ ਕਰਕੇ ਜਾਂ ਐਵੇਂ ਸ਼ਕਤੀਆਂ ਦੀ ਉਪਾਸ਼ਨਾ ਕਰਕੇ ਪ੍ਰਾਪਤ ਕਰ ਲਈ। ਨਾਨਕ ਸਾ ਕਰਮਾਤ ਸਾਹਿਬ ਤੁੱਠ ਹੈ ਜੋ ਮਿਲੈ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਕਥਨ ਕਰਦੇ ਨੇ, ਕਰਾਮਾਤ ਉਹ ਸ੍ਰੇਸ਼ਟ ਹੈ ਜੋ ਸਾਹਿਬ ਮਾਲਕ ਪਰਮਾਤਮਾ ਦੇ ਤਰੁੱਠ ਪੈਣ ਨਾਲ ਪ੍ਰਸੰਨ ਹੋਣ ਨਾਲ ਚੀਜ਼ ਮਿਲੇ। ਬਿਨ ਨਾਵੈ ਪਹਿਨਣ ਖਾਣ ਸਭ ਬਾਦ ਹੈ, ਧਿਗ ਸਿੱਧੀ ਧਿਗ ਕਰਮਾਤ, ਸਾ ਸਿੱਧ ਸਾ ਕਰਮਾਤ ਹੈ ਅਚਿੰਤ ਕਰੇ ਜਿਸ ਦਾਤ। ਕਿਸੇ ਨੇ ਕਿਹਾ ਮੈਂ ਬੜੀ ਚਾਕਰੀ ਕਰਦਾ ਤਾਂ ਮਹਾਰਾਜ ਕਹਿੰਦੇ ਚਾਕਰੀ ਵੀ ਸੁਣ ਲਓ ਕਿਵੇਂ ਕਰਨੀ ਹੈ। ਮਹੱਲਾ ਦੂਜਾ ਇਹ ਇੱਕ ਨੇ ਹੀ ਚਾਕਰੀ ਜਿਤ ਭਉ ਖਸਮ ਨਾ ਜਾਏ, ਇਹ ਕਾਹਦੀ ਚਾਕਰੀ ਜਿਸ ਕਰਕੇ ਖਸਮ ਪਰਮਾਤਮਾ ਦਾ ਭਾਉ ਜਿਹੜਾ ਖੌਫ ਹੈ ਜਾਏ ਹੁੰਦਾ ਤਾਂ ਪਾਨੀ ਨਹੀਂ ਹੁੰਦਾ। ਚਾਕਰੀ ਵਿੱਚ ਡਰ ਦੀ ਪਹਿਲਾਂ ਲੋੜ ਹੁੰਦੀ ਹੈ, ਜੇ ਮਾਲਕ ਤੋਂ ਨੌਕਰ ਡਰਦਾ ਹੀ ਨਹੀਂ। ਇਸੇ ਪ੍ਰਕਾਰ ਜੇ ਪਰਮੇਸ਼ਰ ਦੀ ਚਾਕਰੀ ਕਰਨੀ ਹੈ ਰੱਬ ਦਾ ਡਰ ਹੋਣਾ ਜ਼ਰੂਰੀ ਹੈ। ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਸੇਵਾਦਾਰ ਹਾਂ, ਆਪਾਂ ਨੂੰ ਮਹਾਰਾਜ ਜੀ ਤੋਂ ਡਰਨਾ ਚਾਹੀਦਾ। ਇਹ ਕਾਹਦੀ ਚਾਕਰੀ ਹੈ ਜਿਸ ਕਰਕੇ ਪਰਮੇਸ਼ਰ ਦਾ ਖੌਫ ਦੂਰ ਨਹੀਂ ਹੁੰਦਾ, ਕਿਉਂਕਿ ਖੌਫ ਉਦੋਂ ਦੂਰ ਹੁੰਦਾ ਜੇ ਉਹਦਾ ਹੁਕਮ ਮੰਨੇ ਅਤੇ ਉਹਦਾ ਭਜਨ ਸਿਮਨ ਕਰੇ। ਦੋ ਚੀਜ਼ਾਂ ਨੇ ਇਕੱਠੀਆਂ, ਇਹ ਸੂਰਜ ਪ੍ਰਕਾਸ਼ ਦੀ ਕਥਾ ਚ ਸਾਰੀ ਚੀਜ਼ ਆਉਂਦੀ ਪ੍ਰਤੱਖ ਰੂਪ ਦੇ ਵਿੱਚ। ਜਿਵੇਂ ਆਪਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਮਿਲਣਾ, ਇਉਂ ਵੀ ਚੰਗੇ ਬਣ ਕੇ ਮਿਲਣਾ, ਊਂ ਡਰ ਤਾਂ ਰੱਖਣਾ ਮਨ ਦੇ ਅੰਦਰ, ਪਰ ਇਹ ਲੰਬੀ ਚੀਜ਼ ਹੈ, ਇਹਨੂੰ ਸਮਝਣ ਦਾ ਬੜਾ ਸਮਾਂ ਲੱਗ ਜਾਂਦਾ। ਉਹ ਕਈ ਜਿਵੇਂ ਚੇਤੋ ਮਸੰਦ ਵਰਗੇ ਸੀ, ਗਲਤੀ ਕਰਦੇ ਸੀ ਤੇ ਮਹਾਰਾਜ ਦੇ ਮੂਹਰੇ ਆ ਕੇ ਡਰ ਦਿਖਾਉਣਾ ਤੇ ਉਹਲਾ ਜਿਹਾ ਵੀ ਰੱਖਣਾ। ਕਈ ਇਹੋ ਜਿਹੇ ਜਿਹੜੇ ਬਿਲਕੁਲ ਸਾਰੀ ਸੇਵਾ ਸਹੀ ਕਰਦੇ ਨੇ, ਸਹੀ ਸੇਵਾ ਵਾਲੇ ਨੂੰ ਕਾਹਦਾ ਡਰ ਹੈ। ਮਹਾਰਾਜ ਉਹ ਗੱਲ ਕਹਿੰਦੇ ਅੰਦਰੋਂ ਗੁਰੂ ਨਾਲ ਇੱਕ ਮਿੱਕ ਹੋਵੇ, ਨਾਨਕ ਸੇਵਕ ਕਾਂਢੀ ਹੈ ਜੇ ਸੇਤੀ ਖਸਮ ਸਮਾਏ। ਮਹਾਰਾਜ ਕਥਨ ਕਰਦੇ ਅਸਲੀ ਸੇਵਕ ਤਾਂ ਉਹੀ ਕਾਂਢੀ ਹੈ ਤੋਂ ਭਾਵ ਕਹੀਦਾ ਜਿਹੜਾ ਆਪਣੇ ਖਸਮ ਦੇ ਨਾਲ ਖਸਮ ਦੀ ਆਗਿਆ ਨਾਲ ਸਮਾ ਜਾਂਦਾ। ਪੌੜੀ ਨਾਨਕ ਅੰਤ ਨਾ ਜਪਨੀ ਹਰ ਤਾਂ ਕੇ ਪਾਰਾ ਵਾਰ। ਮਹਾਰਾਜ ਕਥਨ ਕਰਦੇ ਉਹ ਪਰਮਾਤਮਾ ਦੇ ਪਾਰ ਉਰਾਰ ਦਾ ਅੰਤ ਜਾਣਿਆ ਨਹੀਂ ਜਾਂਦਾ, ਉਹ ਬੇਅੰਤ ਹੈ। ਲੱਖ ਦਰਿਆ ਉਹ ਕਵਾਓ ਵਿੱਚ ਆਤਸਗਾਹ ਥਾ ਬਹੰਦੇ, ਆਦ ਨਾ ਅੰਤ ਬੇਅੰਤ ਹੈ ਅਗਮਾ ਗੋਚਰ ਫੇਰ ਫਿਰੰਦੇ, ਅਲੱਖ ਅਪਾਰ ਵਖਾਣੀ ਹੈ ਪਾਰਾ ਵਾਰ ਨਾ ਪਾਰ ਲਹੰਦੇ, ਲਹਿਰ ਤਰੰਗ ਨਿਸੰਗ ਲੱਖ ਸਾਗਰ ਸੰਗਮ ਰੰਗ ਰਵੰਦੇ, ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ। ਪਰਮਾਤਮਾ ਆਪ ਹੀ ਮਨਮੁਖਾਂ ਨੂੰ ਤਾੜਨਾ ਕਰਵਾਉਂਦਾ, ਸਾਖਤੀ ਤਾੜਨਾ, ਫਿਰ ਆਪ ਹੀ ਪ੍ਰਲੋਕ ਵਿੱਚ ਮਾਰ ਪਵਾਉਂਦਾ, ਮਾਰ ਵੀ ਕਰਾਉਂਦਾ ਕਹਿ ਕੇ ਧਰਮ ਰਾਜੇ ਨੂੰ। ਇੱਕ ਨਾ ਗੱਲੀ ਜੰਜੀਰੀਆਂ ਇੱਕ ਤੁਰੀ ਚੜ੍ਹੈ ਬਿਸਿਆਰ। ਇੱਕ ਨਾ ਦੇ ਗਲ ਵਿੱਚ ਜੰਜੀਰੀਆਂ ਸੰਗਲੀਆਂ ਪਈਆਂ, ਭਾਵ ਗੁਲਾਮੀ ਦੇ ਕਸ਼ਟ ਸਾਰਦੇ ਨੇ, ਤੇ ਇੱਕ ਬਿਸਿਆਰ ਹੁੰਦਾ ਬੜੀ ਤੁਰਕਾਨ ਦੇ, ਇਹਦੀ ਤੁਰੀ ਤੋਂ ਭਾਵ ਘੋੜੀ ਦੇ ਉੱਪਰ ਚੜ੍ਹ ਕੇ ਪਾਤਸ਼ਾਹੀ ਕਰਦੇ ਨੇ। ਇੱਕ ਨਾ ਦੇ ਗਲ ਵਿੱਚ ਵਾਸ਼ਨਾ ਰੂਪ ਜੰਜੀਰਾਂ ਹਨ ਤੇ ਇੱਕ ਗੁਰਮੁਖ ਪੁਰਸ਼ ਤੁਰੀਆ ਪਦ ਰੂਪੀ ਵੱਡੀ ਘੋੜੀ ਉੱਪਰ ਚੜ੍ਹਦੇ ਨੇ, ਚੌਥੀ ਭੂਮਿਕਾ ਦਾ ਆਨੰਦ ਮਾਣਦੇ ਨੇ। ਆਪ ਕਰਾਏ ਕਰੇ ਆਪ ਹੋ ਕੈ ਸਿਉਂ ਕਰੀ ਪੁਕਾਰ। ਆਪ ਹੀ ਜੀਵਨ ਨੂੰ ਉਤਪਤ ਕਰਦਾ, ਆਪ ਹੀ ਜੀਵਨ ਨੂੰ ਪ੍ਰੇਰ ਕੇ ਕਰਮ ਕਰਾਉਂਦਾ, ਵਾਹਿਗੁਰੂ ਆਪ ਹੀ ਫਲ ਦਿੰਦਾ। ਜਦ ਆਪ ਹੀ ਸਭ ਕੁਝ ਕਰਦਾ ਕਰਾਉਂਦਾ ਤਾਂ ਮੈਂ ਉਥੋਂ ਛੁੱਟ ਹੋਰ ਕਿਸੇ ਦੇ ਅੱਗੇ ਕਿਉਂ ਪੁਕਾਰ ਕਰਾਂ, ਫਿਰ ਹੋਰ ਕੋਈ ਵੀ ਨਹੀਂ ਜਿਹਦੇ ਅੱਗੇ ਮੈਂ ਫਰਿਆਦ ਕਰਾਂ। ਨਾਨਕ ਕਰਨਾ ਜਿਨਕੀ ਆ ਫਿਰ ਤਿਸ ਹੀ ਕਰਨੀ ਸਾਰ। ਗੁਰੂ ਨਾਨਕ ਦੇਵ ਮਹਾਰਾਜ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ, ਕਿਉਂਕਿ ਪੌੜੀਆਂ ਸਾਰੀਆਂ ਗੁਰੂ ਨਾਨਕ ਦੇਵ ਜੀ ਦੀਆਂ, ਇਸ ਕਰਕੇ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਹੈ। ਕਹਿੰਦੇ ਜਿਸ ਪਰਮੇਸ਼ਰ ਨੇ ਕਰਨਾ ਹੁੰਦਾ ਪ੍ਰਪੰਚ ਕੀਤਾ, ਮੁੜ ਕੇ ਉਹਨੇ ਆਪ ਹੀ ਉਹ ਪ੍ਰਪੰਚ ਦੀ ਸਾਰ ਸੰਭਾਲ ਕਰਨੀ ਜਾਣੀ ਹੈ। ਸਲੋਕ ਮਹੱਲਾ ਪਹਿਲਾ, ਆਪੇ ਪਾਂਡੇ ਸਾਜਿਆਂ ਆਪੇ ਪੂਰਨ ਦੇ। ਜਿਸ ਤਰ੍ਹਾਂ ਪ੍ਰਤੱਖ ਘੁਮਿਆਰ ਆਪ ਹੀ ਭਾਂਡਿਆਂ ਨੂੰ ਸਾਜਦਾ, ਫਿਰ ਆਪ ਹੀ ਪੂਰਨ ਹੁੰਦਾ, ਬੰਨੀ ਦਿੰਦਾ, ਰੰਗ ਚੜ੍ਹਾਉਂਦਾ, ਪੱਕੇ ਕਰਦਾ, ਸਜਾਵਟਾਂ ਕਰਦਾ। ਇੱਕ ਨੀ ਦੁੱਧ ਸਮਾਈ ਹੈ ਇੱਕ ਚੁੱਲ੍ਹਾ ਰਹਿਣ ਚੜ੍ਹੇ। ਇੱਕ ਨਾ ਭਾਂਡਿਆਂ ਚ ਦੁੱਧ ਸਮਾਉਂਦਾ ਹੈ, ਇੱਕ ਚੁੱਲ੍ਹੇ ਤੇ ਚੜ੍ਹੇ ਰਹਿੰਦੇ ਨੇ। ਇਸੇ ਤਰ੍ਹਾਂ ਪਰਮੇਸ਼ਰ ਰੂਪੀ ਘੁਮਿਆਰ ਆਪ ਹੀ ਸਾਰੇ ਜੀਵਾਂ ਦੇ ਸਰੀਰਾਂ ਰੂਪੀ ਭਾਂਡੇ ਸਾਜਦਾ। ਇੱਕ ਨੇ ਭਾਂਡਿਆ ਸਾਜਿਆ ਇੱਕ ਚਾਨਣ ਤੇ ਹੁਲੋਏ, ਹੁਕਮੀ ਭਾਂਡੇ ਸਾਜਿਆ ਤੂੰ ਆਪੇ ਭੰਨ ਸਵਾਰ ਜੀਓ। ਅਤੇ ਆਪ ਹੀ ਪੂਰਨ ਹੁੰਦਾ ਬੰਨੀ, ਬੰਨੀ ਕਹਿੰਦੇ ਰੰਗ ਨੂੰ, ਰੰਗ ਦਿੰਦਾ, ਕਿਸੇ ਦਾ ਲਾਲ ਹੈ, ਕਿਸੇ ਦਾ ਸਿਆਹ ਰੰਗ ਹੈ, ਕਿਸੇ ਦਾ ਕੋਈ ਰੰਗ ਹੈ। ਆਪ ਹੀ ਪੂਰਨ ਪਰਮਾਤਮਾ ਖਾਣ ਪਾਣ ਦਿੰਦਾ, ਆਪ ਹੀ ਇਹਨਾਂ ਨੂੰ ਪੂਰਨਤਾ ਹੀ ਦਿੰਦਾ। ਇੱਕ ਨੀ ਦੁੱਧ ਸਮਾਈ ਹੈ ਇੱਕ ਚੁੱਲ੍ਹਾ ਰਹਿਣ ਚੜ੍ਹੇ। ਇੱਕ ਨਾ ਦੇ ਅੰਤਕਰਨ ਨੂੰ ਭਾਂਡਿਆਂ ਚ ਨਿਸ਼ਕਾਮ ਕਰਮਾਂ ਰੂਪੀ ਦੁੱਧ ਪਾਉਂਦਾ, ਤੇ ਇੱਕ ਰਾਗ ਦਵੈਸ਼ ਦੇ ਚੁੱਲ੍ਹੇ ਤੇ ਚੜ੍ਹ ਕੇ ਸੜਦੇ ਹੀ ਰਹਿੰਦੇ ਨੇ, ਵਿਹਾਰਾਂ ਵਿੱਚ ਹੀ ਖਪਦੇ ਰਹਿੰਦੇ। ਇੱਕ ਨਿਹਾਲੀ ਪੈ ਸਭ ਨੇ ਇੱਕ ਉੱਪਰ ਰਹਿਣ ਖੜੇ। ਇੱਕ ਪੁਰਸ਼ ਉਹ ਨਿਹਾਲੀ ਹੁੰਦਾ, ਤਲਾਈਆਂ ਤੇ ਸੌਂਦੇ ਆ, ਵਧੀਆ ਰਜਾਈਆਂ ਲੈ ਕੇ ਮੌਜਾਂ ਕਰਦੇ ਆ। ਇੱਕ ਵਿਚਾਰੇ ਸਾਰੀ ਰਾਤ ਪਹਿਰੇ ਹੀ ਦੇਈ ਜਾਂਦੇ ਨੇ, ਇੱਕ ਉਹ ਰਾਜਿਆਂ ਦੇ ਉੱਤੇ ਪਹਿਰੇਦਾਰ ਹੋ ਕੇ ਖੜੇ ਆ। ਕਹਿੰਦੇ ਇਹ ਵੀ ਭਾਈ ਕਰਮਾਂ ਦਾ ਹੀ ਫਲ ਹੁੰਦਾ। ਕਾਹੂ ਦੀਨੇ ਪਾਟ ਪਟੰਬਰ, ਕਾਹੂ ਪਲੰਗ ਨਿਵਾਰਾ, ਕਾਹੂ ਗਰੀ ਗੋਦਰੀ, ਕਾਹ ਨਾਹੀ ਕਾਹੂ ਖਾਨ ਪਰਾਰਾ। ਅਹਿਰਖ ਵਾਦ ਨਾ ਕੀਜਾ ਰੇ ਮਨ, ਸੁਕਿਰਤ ਕਰ ਕਰ ਲੀਜਾ ਰੇ ਮਨ। ਸੁਆਸਾ ਕਬੀਰ ਜੀ ਅੱਗੇ ਆਵੇਗਾ ਇਹ। ਸੋ ਇੱਕ ਪੁਰਸ਼ ਭਗਤੀ ਰੂਪ ਨਿਹਾਲੀ ਨਾ ਤਲਾਈ ਉੱਪਰ ਸੌਂਦੇ ਆ, ਇੱਕ ਕਾਮ ਆਦਿਕਾਂ ਦੇ ਉੱਪਰ ਖੜੇ ਰਹਿੰਦੇ ਨੇ, ਜੂਨਾਂ ਦੇ ਦੁੱਖ ਸੁੱਖ ਭੋਗਣ ਉੱਪਰ ਖੜੇ ਰਹਿੰਦੇ ਆ, ਇਹਨਾਂ ਸਾਰਿਆਂ ਵਿੱਚੋਂ ਤਿੰਨਾਂ ਸਵਾਰੇ ਨਾਨਕਾ ਜਿਨ ਕਉ ਨਦਰ ਕਰੇ। ਉਹਨਾਂ ਦੇ ਅੰਤਕਰਨ ਨੂੰ ਸਵਾਰਦਾ ਜਿਹਨਾਂ ਉੱਪਰ ਪਰਮੇਸ਼ਰ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਹੈ। ਮਹਲਾ ਦੂਜਾ ਆਪੇ ਸਾਜੇ ਕਰੇ ਆਪ, ਜਾਈ ਪੇ ਰੱਖੇ ਆਪ। ਪਰਮਾਤਮਾ ਆਪ ਹੀ ਸੂਖਮ ਤੱਤਾਂ ਨੂੰ ਸਾਜਦਾ, ਦੂਜੇ ਪਾਤਸ਼ਾਹ ਫਰਮਾਉਂਦੇ ਆ, ਆਪ ਹੀ ਸਥੂਲ ਤੱਤਾਂ ਨੂੰ ਕਰਦਾ, ਫਿਰ ਆਪ ਹੀ 14 ਲੋਕ ਬ੍ਰਹਿਮੰਡ ਰੂਪ ਜਗ੍ਹਾ ਨੂੰ ਸਵਾਰ ਕੇ ਰੱਖਦੇ। ਜਾਈ ਪਾਠ ਕਰਨਾ, ਜਾਏ ਨਹੀਂ ਕਰਨਾ। ਇਸ ਵਿੱਚ ਜੰਤੂ ਪਾਏ ਕੈ ਦੇਖੈ ਥਾਪ ਉਹ ਥਾਪ, ਉਹਨਾਂ 14 ਲੋਕਾਂ ਵਿੱਚ ਸਾਰਿਆਂ ਜੀਵਾਂ ਨੂੰ ਉਤਪਤ ਕਰਦਾ। ਇਹ ਸੰਸਾਰਬਾਜੀ ਨੂੰ ਆਪ ਹੀ ਥਾਪ ਹੁੰਦਾ, ਉਤਪਤ ਕਰਦਾ। ਫਿਰ ਦੇਖੈ ਤੋਂ ਭਾਵ ਹੁੰਦਾ ਪਾਲਣਾ ਕਰਦਾ, ਉਹ ਥਾਪ ਹੁੰਦਾ ਫਿਰ ਲੈ ਕਰਦਾ, ਖਤਮ ਕਰ ਦਿੰਦਾ। ਕਿਸਨੋ ਕਹੀਐ ਨਾਨਕਾ ਸਭ ਕਿਛ ਆਪੇ ਆਪ। ਧੰਨ ਗੁਰੂ ਨਾਨਕ ਦੇਵ, ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ, ਉਹਦੇ ਤੋਂ ਬਿਨਾਂ ਇਹ ਗੁਣ ਹੋਰ ਕਿਸ ਚ ਕਥਨ ਕਰੀਏ, ਹੋਰ ਕਿਸੇ ਵਿੱਚ ਨਹੀਂ ਕਥਨ ਕੀਤੇ ਜਾਂਦੇ। ਉਹ ਆਪੇ ਆਪ ਪਰਮੇਸ਼ਰੀ ਸਭ ਰੂਪ ਹੋ ਰਿਹਾ। ਪੌੜੀ ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ। ਵੱਡੇ ਪਰਮਾਤਮਾ ਦੀਆਂ ਵਡਿਆਈਆਂ ਨੂੰ ਜੇ ਕੁਛ ਕਹੀਏ ਤਾਂ ਮੁੱਖ ਤੋਂ ਕਥਨ ਨਹੀਂ ਕੀਤੀਆਂ ਜਾਂਦੀਆਂ। ਸੁਣ ਵੱਡਾ ਆਖਿਆ ਸਭ ਕੋਈ, ਕੇਵਟ ਵੱਡਾ ਡੀਠਾ ਹੋਏ। ਸੇਸ ਨਾਗ ਸਿਰ ਸਹਿਜ ਬਣਾਈ, ਦਵੈ ਸੰਸ ਰਸਨਾ ਸੁਹਾਈ, ਤੋ ਰਟਤ ਅਬ ਲਗੇ ਨਾਮਾ ਪਾਰਾ, ਤੁਮਰੋ ਤਉ ਨਾ ਪਾਵਤ ਬਾਰਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜੋ ਕਰੈ ਬੈਠ ਬ੍ਰਹਮਾ ਉਚਾਰ, ਨਹੀਂ ਤਦਬ ਤਾਸ ਪਾਯੰਤ ਪਾਰ, ਮੁਖ ਸਹੰਸ ਫਣਪਤ ਰਟੰਤ, ਨਹੀਂ ਤਦਬ ਤਾਸ ਪਾਯੰਤ ਅੰਤ, ਨਿਸਦਿਨ ਜਪੰਤ ਸਨਕੰਗ ਸਨਾਤ, ਨਹੀਂ ਤਦਬ ਤਾਸ ਸੋਭਾ ਨਿਰਾਤ। ਤੇ ਇਸ ਪ੍ਰਕਾਰ ਮਹਾਰਾਜ ਫਰਮਾਉਂਦੇ ਨੇ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਭਾਏ। ਉਹ ਕਰਤਾ ਪਾਲ ਅਕਾਲ ਪੁਰਖ ਕਾਦਰ ਜੋ ਸਮਰੱਥ ਹੈ, ਕਰੀਮ ਕਿਰਪਾਲੂ ਹੈ, ਅਤੇ ਸਾਰਿਆਂ ਜੀਵਾਂ ਨੂੰ ਰਿਜਕ ਖਾਣ ਪਾਣ ਹੁੰਦਾ। ਸੰਬਾਹੇ ਦਾ ਮਤਲਬ ਭੇਜਦਾ, ਪਹੁੰਚਾਉਂਦਾ। ਸਿਰ ਸਿਰ ਰਿਜਕ ਸੰਬਾਹੇ, ਠਾਕੁਰ ਕਾਹੇ ਮਨ ਭਉ ਕਰਿਆ। ਸਾਈ ਕਾਰ ਕਮਾਵਣੀ ਧੁਰ ਛੋਡੀ ਤਿੰਨੈ ਪਾਏ। ਸਾਈ ਹੁੰਦਾ ਉਹੋ ਹੀ, ਧੁਰ ਹੁੰਦਾ ਸ਼ੁਰੂ ਤੋਂ ਲੈ ਕੇ ਆਦ ਤੋਂ ਹੀ, ਬੱਚੇ ਦੇ ਜਨਮ ਲੈਂਦੀਆਂ ਹੀ ਛੋਡੀ ਨਾਲ ਹੀ ਛੋੜਤੀ ਦਿੱਤੀ ਹੈ। ਜੀਵ ਰੂਪੀ ਇਸਤਰੀ ਉਹ ਕੰਮ ਕਮਾਉਂਦੀ ਹੈ ਜਿਹੀ ਜੀ ਲਿਖਤ ਆਦ ਤੋਂ ਹੀ ਬਾਹਰ ਨੂੰ ਉਹਦੇ ਮਸਤਕ ਤੇ ਆਪ ਲਿਖ ਦਿੱਤੀ ਹੈ। ਨਾਨਕ ਇੱਕ ਹੀ ਬਾਹਰੀ ਹੋਰ ਦੂਜੀ ਨਾਹੀਂ ਜਾਏ। ਮਹਾਰਾਜ ਕਥਨ ਕਰਦੇ ਇੱਕ ਪਰਮਾਤਮਾ ਤੋਂ ਬਾਹਰੀ ਤੋਂ ਭਾਵ ਬਿਨਾਂ ਹੋਰ ਕੋਈ ਦੂਜੀ ਜਾਏ ਦਾ ਮਤਲਬ ਜਗ੍ਹਾ ਨਹੀਂ ਹੈ। ਸੋ ਕਰੇ ਜੇ ਤਿਸੈ ਰਜਾਏ, ਸੋ ਕਰੇ ਜੇ ਤਿਸੈ ਰਜਾਏ ਸ਼ੁੱਧ। ਜੋ ਉਹਦੀ ਆਗਿਆ ਹੁੰਦੀ ਹੈ ਉਹਨੂੰ ਆਪ ਹੀ ਪੂਰਾ ਕਰਦਾ ਹੈ। ਇਸ ਪੁਰਸ਼ ਨੂੰ ਚਾਹੀਦਾ ਉਹ ਗੱਲ ਕਰੇ ਜੋ ਪਰਮੇਸ਼ਰ ਦੀ ਆਗਿਆ ਹੋਵੇ, ਕਿਉਂਕਿ ਆਗਿਆ ਮੰਨਣ ਤੇ ਹੀ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ। ਆਗਿਆ ਸਮ ਨਹੀਂ ਸਾਹਿਬ ਸੇਵਾ। ਸੁੱਧ, ਇਹ ਸ੍ਰੀ ਆਸਾ ਜੀ ਦੀ ਵਾਰ ਸੁੱਧ ਕਹੀਏ, ਸੋਧੀ ਹੋਈ ਹੈ, ਠੀਕ ਹੈ। ਇਸ ਵਾਰ ਦੇ ਸੋਧਣ ਦਾ ਹੋਰ ਕਿਸੇ ਨੂੰ ਹੱਕ ਨਹੀਂ, ਕਿਉਂਕਿ ਸਾਰੇ ਗੁਰੂ ਗ੍ਰੰਥ ਸਾਹਿਬ ਚ ਕੁੱਲ 22 ਵਾਰਾਂ ਹਨ। ਇਸ ਪ੍ਰਕਾਰ ਮਹਾਰਾਜ ਨੇ ਪਹਿਲੀ ਵਾਰ ਦੇ ਅੰਤ ਵਿੱਚ ਸੁੱਧ ਹੈ, ਦੂਸਰੀ ਵਾਰ ਦੇ ਅੰਤ ਵਿੱਚ ਵੀ ਸੁੱਧ, ਤੀਜੀ ਵਾਰ ਦੇ ਅੰਤ ਵਿੱਚ ਸੁੱਧ, ਚੌਥੀ ਵਾਰ ਦੇ ਅੰਤ ਵਿੱਚ ਲਿਖਿਆ ਸੁੱਧ ਕੀਚੇ। ਜਿਹੜੀ ਆਪ ਲਿਖਦੇ ਨੇ ਕਹਿੰਦੇ ਇਹ ਤੁਸੀਂ ਇਹ ਵੱਡੇ ਹੋ ਸੁੱਧ ਕਰ ਲਓ, ਇਹ ਗੁਰੂ ਨਾਨਕ ਦੇਵ ਜੀ ਸੁੱਧ ਕਰ ਲਓ, ਆਪ ਪੰਜਵੇਂ ਪਾਤਸ਼ਾਹ ਕਹਿੰਦੇ ਨੇ। ਤੇ ਜਿਹੜੀ ਵਾਰ ਵੱਡਿਆਂ ਦੀ ਹੁੰਦੀ ਹੈ ਕਹਿੰਦੇ ਭਾਈ ਸੁੱਧ ਹੀ ਆ ਬਸ, ਉਹ ਤੇ ਕੋਈ ਸ਼ੰਕਾ ਨਹੀਂ ਕਰਨੀ। 24 ਲਿਖਿਆ ਤੇ 1 ਲਿਖਿਆ, 24 ਸਲੋਕ ਪੌੜੀਆਂ ਆਦਿਕ ਦੀ ਇਹ ਕੁੱਲ ਇੱਕੋ ਹੀ ਵਾਰ ਹੈ। ਇਉਂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸਾਰੀਆਂ ਵਾਰਾਂ ਜਿਹੜੀਆਂ ਨੇ ਲਿਖੀਆਂ, ਬਖਸ਼ਿਸ਼ ਕੀਤੀਆਂ ਹਨ। ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ, ਆਸਾ ਦੀ ਵਾਰ ਦਾ ਅੱਜ ਮਹਾਰਾਜ ਨੇ ਕਿਰਪਾ ਕੀਤੀ, ਭੋਗ ਪਿਆ 475 ਅੰਗ ਤੇ। ਸੋ 476 ਅੰਗ ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ 75 ਦੇ ਉੱਤੇ ਅੱਗੇ ਕਿਰਪਾ ਕਰਨਗੇ। ਤੋ ਭਗਤਾਂ ਦੀ ਬਾਣੀ ਸਵੇਰੇ ਸ਼ਰਵਣ ਕਰਾਂਗੇ ਮਹਾਰਾਜ ਦੀ ਮਿਹਰ ਨਾਲ, 9 ਤੋਂ ਲੈ ਕੇ 10 ਵਜੇ ਤੱਕ ਦਾ ਸਮਾਂ ਰਹਿੰਦਾ ਆਪਣਾ, ਦੁਪਹਿਰੇ 1 ਵਜੇ ਤੋਂ 2 ਵਜੇ ਤੱਕ, ਸ਼ਾਮ ਨੂੰ 7 ਤੋਂ 8 ਜਾਂ 6:30 7:30 ਤੋਂ, ਜਿੰਨੀ ਗੁਰੂ ਸਾਹਿਬ ਕਿਰਪਾ ਕਰਦੇ ਨੇ ਸ਼ਰਵਣ ਕਰਦੇ ਆ ਕਥਾ ਲੜੀਵਾਰ। ਸਤਿਗੁਰੂ ਕਿਰਪਾ ਕਰਨ, ਮਿਹਰ ਭਰਿਆ ਹੱਥ ਰੱਖਣ। ਵਾਹਿਗੁਰੂ 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 ਵਾਹਿਗੁਰੂ। ਹੈ।